ਵਾਹਿਗੁਰੂ ਸਾਹਿਬ ਜੀਓ, ਪਵਿੱਤ ਹੋਏ ਸੇਜਨਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਹੋਏ ਸੇਜਨਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਵਿੱਚੋਂ ਰਾਮ ਕਲੀ ਆਨੰਦ ਵਿੱਚੋਂ ਆਪ ਜੀ ਨੇ ਅੱਜ ਦਾ ਸ਼ਬਦ ਸਰਵਣ ਕੀਤਾ ਹੈ। ਸੰਸਾਰ ਦੀ ਮੈਲ ਦੋ ਤਰ੍ਹਾਂ ਦੀ ਗੁਰਬਾਣੀ ਨੇ ਕਹੀ ਹੈ, ਔਰ ਦੋ ਤਰ੍ਹਾਂ ਹੀ ਇਸ ਨੂੰ ਧੋਣ ਦਾ ਤਰੀਕਾ ਸਤਿਗੁਰਾਂ ਨੇ ਬਾਣੀ ਵਿੱਚ ਉਚਾਰਨ ਕੀਤਾ ਹੈ। ਸਰੀਰ ਨੂੰ ਬਾਹਰੋਂ ਮੈਲ ਲੱਗੇਗੀ, ਬਾਹਰਲੀ ਮੈਲ ਦਿਸ ਰਹੀ ਹੈ, ਇਹਨੂੰ ਧੋਣ ਵਾਲਾ ਪਾਣੀ ਵੀ ਦ੍ਰਿਸ਼ਟੀ ਵਿੱਚ ਆ ਜਾਂਦਾ ਹੈ। ਇਸ ਮੈਲ ਨੂੰ ਧੋਣ ਵਾਸਤੇ ਦਰਿਆ ਚੱਲਦੇ ਨੇ, ਪਾਣੀ ਹੈ, ਪ੍ਰਬੰਧ ਹੈ। ਇਸ ਸਰੀਰ ਨੂੰ ਮਨੁੱਖ ਨੂੰ ਜ਼ਰੂਰ ਧੋਣਾ ਪੈਂਦਾ ਹੈ, ਨਹੀਂ ਤੇ ਇਹ ਦੁਰਗੰਧ ਨਾਲ ਭਰਿਆ ਜਾਂਦਾ ਹੈ, ਆਲਸੀ ਹੋ ਜਾਂਦਾ ਹੈ, ਬੇਕਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦੇ ਮਨ ਵਿੱਚ ਵੀ ਇੱਕ ਮੈਲ ਪੈਂਦੀ ਹੈ, ਜਿਵੇਂ ਬਾਹਰਲਾ ਪ੍ਰਦੂਸ਼ਣ ਹੈ, ਜਿਵੇਂ ਬ੍ਰਹਿਮੰਡ ਦੇ ਵਿੱਚ ਮਨੁੱਖ ਚਿੰਤਿਤ ਰਹਿੰਦਾ ਹੈ ਕਿ ਚੱਲਦੀ ਹੋਈ ਹਵਾ ਵਿੱਚ ਪ੍ਰਦੂਸ਼ਣ ਨਾ ਹੋ ਜਾਏ, ਕਿਉਂਕਿ ਇਹ ਸਰੀਰ ਨੂੰ ਨੁਕਸਾਨ ਕਰੇਗਾ, ਕਿਉਂਕਿ ਇਹ ਸਰੀਰ ਦੇ ਉੱਤੇ ਮਿੱਟੀ ਜੰਮ ਜਾਏਗੀ, ਸਵਾਸ ਦੇ ਰਾਹੀਂ ਧੂੰਆਂ ਅੰਦਰ ਜਾਏਗਾ, ਇਹਨੂੰ ਕਹਿੰਦੇ ਨੇ ਪ੍ਰਦੂਸ਼ਣ। ਪਾਣੀ ਦਾ ਪ੍ਰਦੂਸ਼ਣ ਹੈ, ਹਵਾ ਦਾ ਪ੍ਰਦੂਸ਼ਣ, ਇਹਦੇ ਬਾਰੇ ਮਨੁੱਖ ਬੜਾ ਚਿੰਤਿਤ ਹੈ, ਔਰ ਇਸਨੇ ਪ੍ਰਬੰਧ ਵੀ ਕੀਤੇ ਨੇ ਕਿ ਮੈਂ ਪ੍ਰਦੂਸ਼ਣ ਤੋਂ ਬਚਾਂ, ਬਾਹਰਲੀ ਮੈਲ ਤੋਂ ਬਚਾਂ, ਤਾਂ ਕਿ ਮੈਨੂੰ ਰੋਗ ਨਾ ਲੱਗਣ। ਬਿਲਕੁਲ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਮਨ ਦੇ ਪ੍ਰਦੂਸ਼ਣ ਦਾ ਵੀ ਵਰਣਨ ਕੀਤਾ ਹੈ। ਜਿਵੇਂ ਸਰੀਰ ਨੂੰ ਬਾਹਰੋਂ ਧੂੰਆਂ ਤੇ ਮਿੱਟੀ ਖਰਾਬ ਕਰਦਾ ਹੈ, ਇਸ ਤਰ੍ਹਾਂ ਮਨ ਦੇ ਵੀ ਕੁਝ ਪ੍ਰਦੂਸ਼ਣ ਨੇ, ਮਨ ਤੇ ਵੀ ਕੋਈ ਮੈਲ ਬਾਹਰੋਂ ਪੈਂਦੀ ਹੈ। ਧਾਰਮਿਕ ਦੁਨੀਆਂ ਨੇ ਇਸ ਪ੍ਰਦੂਸ਼ਣ ਤੇ ਪਾਬੰਦੀ ਲਾਈ ਹੈ, ਸੰਸਾਰੀਆਂ ਨੇ ਨਹੀਂ। ਸਭ ਤੋਂ ਪਹਿਲਾ ਪ੍ਰਦੂਸ਼ਣ ਸੰਸਾਰ ਵਿੱਚ ਮਨ ਵਾਸਤੇ ਮਨੁੱਖ ਔਰ ਇਸਤਰੀ ਦਾ ਆਪਣੇ ਸਰੀਰ ਦਾ ਦਿਖਾਵਾ ਹੈ। ਭਾਵੇਂ ਕੋਈ ਕਿਤਨਾ ਵੀ ਕਹੇ ਵੀ ਧਰਮ ਅੰਦਰ ਦੀ ਹੀ ਘਟਨਾ ਹੈ, ਧਰਮ ਇੱਕ ਅੰਦਰ ਦੀ ਗੱਲ ਹੈ, ਇਹਦਾ ਬਾਹਰ ਨਾਲ ਕੋਈ ਸੰਬੰਧ ਨਹੀਂ, ਸਰੀਰ ਨਾਲ ਕੋਈ ਮਤਲਬ ਨਹੀਂ। ਪਰ ਤੁਸੀਂ ਇਸ ਗੱਲ ਦਾ ਖਿਆਲ ਕਰਨਾ, ਜਿਹੜੇ ਲੋਕ ਆਪ ਧਾਰਮਿਕ ਹੋਣਗੇ ਅੰਦਰੋਂ, ਹੋ ਸਕਦਾ ਰੱਬ ਦਾ ਸਿਮਰਨ ਕਰ ਰਹੇ ਹੋਣ, ਪਰ ਉਨ੍ਹਾਂ ਨੇ ਆਪਣੇ ਸਰੀਰ ਤੇ ਲਿਬਾਸ ਇਸ ਤਰ੍ਹਾਂ ਦਾ ਪਹਿਨਿਆ ਜਿਹਨੂੰ ਵੇਖ ਕੇ ਮਨੁੱਖ ਵਿਚ ਵਾਸ਼ਨਾ ਜਾਗਦੀ ਹੈ, ਪਰਮਾਤਮਾ ਯਾਦ ਨਹੀਂ ਆਉਂਦਾ। ਇਸ ਤਰ੍ਹਾਂ ਦੇ ਲੋਕ ਇਸ ਵਾਸ਼ਨਾ ਦੇ ਪ੍ਰਦੂਸ਼ਣ ਨੂੰ ਸੰਸਾਰ ਵਿਚ ਫੈਲਾ ਰਹੇ ਨੇ ਜਨਤਕ ਤੌਰ ਤੇ। ਧਰਮ ਨੇ ਇਹਦੇ ਉੱਤੇ ਪ੍ਰਤੀਬੰਧ ਲਾਇਆ ਕਿ ਨਹੀਂ ਹੋਣਾ ਚਾਹੀਦਾ, ਇਹ ਗਲਤ ਹੈ। ਠੀਕ ਹੈ, ਕੋਈ ਮਨੁੱਖ ਆਪਣੇ ਤੌਰ ਤੇ ਆਪਣੇ ਨਿੱਜੀ ਜੀਵਨ ਵਿਚ ਆਪਣੀ ਹੱਦ ਦੇ ਵਿਚ ਆਪਣੇ ਪਰਦੇ ਵਿਚ ਕਿਵੇਂ ਦਾ ਜੀਵਨ ਜਿਉਂਦਾ ਹੈ, ਉਸ ਦਾ ਨਿੱਜੀ ਅਧਿਕਾਰ ਹੈ, ਉਹਦਾ ਆਪਣਾ ਜੀਵਨ ਹੈ। ਪਰ ਜਿੱਥੋਂ ਤੱਕ ਸੰਸਾਰ ਵਿਚ ਸੰਬੰਧ ਹੈ, ਸਤਿਗੁਰਾਂ ਨੇ ਇਸ ਤਰ੍ਹਾਂ ਦੇ ਮਨੁੱਖ ਨੂੰ ਸਾਕਤ ਕਿਹਾ ਹੈ। ਕਬੀਰ ਜੀ ਕਹਿੰਦੇ ਨੇ, ਸਾਕਤ ਤੋਂ ਸੂਰ ਚੰਗਾ ਹੈ, ਉਨ੍ਹਾਂ ਦੇ ਸਲੋਕਾਂ ਵਿਚ ਵਰਣਨ ਆਉਂਦਾ ਹੈ। ਸੂਰ ਇੱਕ ਜਾਨਵਰ ਹੈ ਜਿਹੜਾ ਪਿੰਡ ਦੀਆਂ ਗਲੀਆਂ ਵਿਚ ਪਈ ਹੋਈ ਗੰਦਗੀ ਨੂੰ ਖਾ ਕੇ ਸਫਾਈ ਕਰਦਾ, ਉਹ ਗੰਦਗੀ ਨੂੰ ਖਾਂਦਾ ਹੈ। ਕਬੀਰ ਜੀ ਕਹਿੰਦੇ, ਸਾਕਤ ਜਿਹੜਾ ਸੰਸਾਰ ਵਿਚ ਗੰਦਗੀ ਫੈਲਾ ਰਿਹਾ ਹੈ ਤੇ ਸੂਰ ਉਸ ਗੰਦਗੀ ਨੂੰ ਖਤਮ ਕਰ ਰਿਹਾ ਹੈ, ਦੋਵਾਂ ਵਿਚੋਂ ਚੰਗਾ ਕੌਣ ਹੈ? ਜਿਹੜਾ ਗੰਦਗੀ ਪੈਦਾ ਕਰ ਰਿਹਾ, ਜਿਹੜਾ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ, ਜਾਂ ਜੋ ਉਸ ਨੂੰ ਮੁਕਾ ਰਿਹਾ ਹੈ? ਇਸ ਲਈ ਉਨ੍ਹਾਂ ਨੇ ਸਲੋਕ ਕਿਹਾ, ਕਹਿਣ ਲੱਗੇ, ਸਾਕਤ ਤੇ ਸੂਕਰ ਭਲਾ, ਐਸੇ ਮਨੁੱਖ ਨਾਲੋਂ ਸੂਰ ਚੰਗਾ ਹੈ, ਕਿਉਂਕਿ ਘੱਟੋ ਘੱਟ ਗੰਦਗੀ ਘੱਟ ਕਰਦਾ, ਪਾਉਂਦਾ ਤਾਂ ਨਹੀਂ, ਪ੍ਰਦੂਸ਼ਣ ਘੱਟ ਕਰਦਾ ਹੈ। ਸਾਕਤ ਤੇ ਸੂਕਰ ਭਲਾ, ਰੱਖ ਹੈ ਅੱਛਾ ਗਾਉਂ, ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲੈ ਹੈ ਨਾਉ। ਇਸ ਲਈ ਇਕ ਬਾਹਰਲੀ ਬਾਹਰਲਾ ਪ੍ਰਦੂਸ਼ਣ ਹੈ, ਬਾਹਰਲੀ ਗੰਦਗੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਸ ਮੈਲ ਦਾ ਵਰਣਨ ਕੀਤਾ, ਜ਼ਿਕਰ ਕੀਤਾ ਬਾਣੀ ਵਿਚ। ਆਸਾ ਜੀ ਦੀ ਵਾਰ ਦੇ ਵਿਚ ਆਪਾਂ ਸ਼ਬਦ ਪੜ੍ਹਨੇ ਆ, ਕਿਵੇਂ ਦਾ ਪ੍ਰਦੂਸ਼ਣ, ਜਿਹੜਾ ਮਨ ਨੂੰ ਅਪਵਿੱਤਰ ਕਰਦਾ, ਜਿਹੜਾ ਜੀਵਨ ਨੂੰ ਮੈਲਾ ਕਰਦਾ ਹੈ। ਸਤਿਗੁਰਾਂ ਨੇ ਉਹਦਾ ਵਰਣਨ ਕੀਤਾ, ਕਹਿਣ ਲੱਗੇ, ਮਨ ਕਾ ਸੂਤਕ ਲੋਭ ਹੈ, ਮਨ ਨੂੰ ਮੈਲ ਲੱਗਦੀ ਏ ਲੋਭ ਨਾਲ। ਜਦੋਂ ਮਨੁੱਖ ਲੋੜ ਤੋਂ ਵੱਧ ਲੋਭ ਕਰਦਾ, ਜ਼ਰੂਰਤ ਤੋਂ ਵੱਧ ਲੋਭ ਵਿਚ ਗਸਿਆ ਜਾਂਦਾ, ਉਸ ਵੇਲੇ ਮਨ ਮੈਲਾ ਹੋ ਜਾਂਦਾ ਹੈ। ਮਨ ਕਾ ਸੂਤਕ ਲੋਭ ਹੈ, ਮਨ ਇਹਦੇ ਨਾਲ ਮੈਲਾ ਹੋ ਰਿਹਾ ਹੈ। ਜੇ ਬਾ ਸੂਤਕ ਕੂੜ, ਇਹ ਜ਼ੁਬਾਨ ਝੂਠ ਨਾਲ ਜੂਠੀ ਹੋ ਜਾਂਦੀ ਹੈ, ਬੇਕਾਰ ਹੋ ਜਾਂਦੀ ਹੈ। ਮਨ ਕਾ ਸੂਤਕ ਲੋਭ ਹੈ, ਜੇ ਬਾ ਸੂਤਕ ਕੂੜ, ਅੱਖੀ ਸੂਤਕ ਵੇਖਣਾ, ਸੂਤਕ ਦਾ ਮਤਲਬ ਮੈਲ ਨੂੰ ਵਧਾਉਣ ਵਾਲੀ ਚੀਜ਼, ਅੱਖੀ ਸੂਤਕ ਵੇਖਣਾ, ਪਰ ਤ੍ਰਿਆ ਪਰ ਤਨ ਰੂਪ, ਇਹਦੇ ਨਾਲ ਅੱਖਾਂ ਖਰਾਬ ਹੋ ਜਾਂਦੀਆਂ ਨੇ, ਅੱਖਾਂ ਮੈਲੀਆਂ ਹੋ ਜਾਂਦੀਆਂ ਨੇ। ਕੰਨਾਂ ਵਿਚ ਮੈਲ ਕਿਵੇਂ ਪੈਦਾ ਹੁੰਦੀ ਹੈ, ਸਰੋਤ ਕਿਵੇਂ ਮੈਲੀ ਹੁੰਦੀ ਹੈ, ਕੰਨਾਂ ਦੇ ਰਾਹੀਂ ਮਨ ਕਿਵੇਂ ਮੈਲਾ ਹੁੰਦਾ? ਸਤਿਗੁਰੂ ਅਗਲੇ ਬਚਨ ਕਹਿੰਦੇ, ਕਹਿਣ ਲੱਗੇ, ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ। ਤਬਾਰੀ ਦਾ ਅਰਥ ਨਿੰਦਿਆ ਸੁਣਨੀ, ਕਿਸੇ ਦੀ ਨਿੰਦਿਆ ਸੁਣਨੀ ਉਹਦਾ ਮੈਲ ਖਾਣ ਦੇ ਬਰਾਬਰ ਹੈ, ਕਿਸੇ ਦੀ ਨਿੰਦਿਆ ਕਰਨੀ ਔਰ ਸਰਵਣ ਕਰਨੀ। ਔਰ ਇਹ ਦੋ ਚੀਜ਼ਾਂ, ਦੋ ਬੜੇ ਵੱਡੇ ਵਿਕਾਰ ਗੁਰੂ ਸਾਹਿਬ ਨੇ ਬਾਣੀ ਵਿਚ ਕਹੇ ਨੇ, ਦੋਵਾਂ ਨੂੰ ਇਕੋ ਥਾਂ ਤੇ ਲਿਖਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਮਨ ਰੇ ਕੌਣ ਕੁ ਮਤ ਤੈ ਲੀਨੀ, ਕਿਹੜੀ ਭੈੜੀ ਮਤ ਦੇ ਪਿੱਛੇ ਤੂੰ ਪਿਆ ਹੋਇਆ। ਪਰ ਦਾਰਾ, ਦਾਰਾ ਦਾ ਅਰਥ ਇਸਤਰੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਨਿੰਦਿਆ ਦਾ ਅਪਰਾਧ ਇਤਨਾ ਹੀ ਹੈ ਜਿਤਨਾ ਪਰ ਇਸਤਰੀ ਦਾ ਹੈ, ਪਰ ਮਨੁੱਖ ਦਾ ਹੈ। ਨਿੰਦਾ ਕਰਨ ਦਾ ਇਤਨਾ ਹੀ ਅਪਰਾਧ ਹੈ, ਇੰਨਾ ਵੱਡਾ ਦੋਸ਼ ਹੈ। ਇਥੋਂ ਤੱਕ ਬਾਣੀ ਨੇ ਕਹਿ ਦਿੱਤਾ, ਔਖਦ ਸਭੇ ਕੀਤੀਆਂ, ਸਾਰੀਆਂ ਚੀਜ਼ਾਂ ਦਾ ਦਾਰੂ ਹੈ ਮਨੁੱਖ ਕੋਈ ਪਾਪ ਕਰੇ। ਔਖਦ ਸਭੇ ਕੀਤੀਆਂ, ਨਿੰਦਕ ਕਾ ਦਾਰੂ ਨਾ ਹੈ, ਨਿੰਦਕ ਦੀ ਕੋਈ ਦਵਾਈ ਨਹੀਂ, ਉਹ ਇੰਨੀ ਮੈਲ ਖਾਂਦਾ ਔਰ ਇਤਨੇ ਨਿੰਦਾ ਜਿਹੜੀ ਹੈ ਇਤਨੇ ਕਰਮਾਂ ਨੂੰ ਨਸ਼ਟ ਕਰ ਦਿੰਦੀ ਹੈ ਜਿਹੜੇ ਮਨੁੱਖ ਨੇ ਕੀਤੇ ਹੁੰਦੇ ਹਨ। ਇਸ ਲਈ ਕਈ ਵਾਰੀ ਆਪਾਂ ਇਹ ਵਿਚਾਰ ਕਰਨੇ ਆ ਕਿ ਜਪ ਤਪ ਵੀ ਬਹੁਤ ਹੈ, ਸਿਮਰਨ ਵੀ ਬਹੁਤ ਹੈ, ਅਭਿਆਸ ਵੀ ਬੜਾ ਹੈ, ਤੇ ਜੀਵਨ ਵਿਚ ਤਬਦੀਲੀ ਨਹੀਂ ਆ ਰਹੀ, ਜੀਵਨ ਬਦਲ ਨਹੀਂ ਰਿਹਾ, ਮਨ ਨਹੀਂ ਟਿਕਦਾ, ਮਨ ਉਸੇ ਤਰ੍ਹਾਂ ਹੀ ਦੌੜ ਰਿਹਾ। ਉਹਦੇ ਕਾਰਨ ਬੜੇ ਡੂੰਘੇ ਹੁੰਦੇ ਨੇ। ਜੀਵਨ ਦੇ ਵਿਚ ਅਸੀਂ ਕੁਝ ਚੀਜ਼ਾਂ ਇਸ ਤਰ੍ਹਾਂ ਕਰ ਰਹੇ ਹਾਂ ਜਿਹੜੀਆਂ ਸਾਨੂੰ ਵੀ ਪਤਾ ਨਹੀਂ ਹਨ। ਨਿੰਦਿਆ ਦੇ ਦੋ ਹਿੱਸੇ ਨੇ, ਨਿੰਦਿਆ ਹੈ ਮੂੰਹ ਤੋਂ ਬੋਲ ਕੇ ਕਿਸੇ ਦੀ ਬਦਖੋਈ ਕਰ ਦੇਣੀ, ਉਹ ਤੇ ਸਪਸ਼ਟ ਹੋ ਜਾਂਦਾ ਵੀ ਇਹ ਨਿੰਦਕ ਹੈ। ਪਰ ਜਦੋਂ ਗੁਰੂ ਨੇ ਬਾਹਰੋਂ ਨਿੰਦਾ ਬੰਦ ਕੀਤੀ, ਸਮਾਜ ਨੇ ਵੀ ਬੰਦ ਕਰ ਦਿੱਤੀ, ਲੋਕ ਕਹਿਣਗੇ ਵੀ ਮਨੁੱਖ ਤਾਂ ਚੰਗਾ ਹੈ, ਨਿੰਦਿਆ ਵੀ ਬੜੀ ਕਰ ਰਿਹਾ ਹੈ, ਤੇ ਸਮਾਜ ਤੋਂ ਬਚਣ ਵਾਸਤੇ ਫਿਰ ਮਨੁੱਖ ਭੇਸ ਬਦਲ ਲੈਂਦਾ ਹੈ। ਉਹ ਨਿੰਦਿਆ ਨਹੀਂ ਕਰਦਾ, ਉਹ ਈਰਖਾ ਕਰਦਾ ਹੈ, ਨਿੰਦਿਆ ਖਤਮ ਹੋ ਜਾਂਦੀ ਹੈ। ਨਿੰਦਿਆ ਦਾ ਅਦ੍ਰਿਸ਼ਟ ਰੂਪ ਹੈ ਈਰਖਾ ਕਰਨੀ। ਈਰਖਾ ਦਾ ਅਰਥ ਬੋਲਣਾ ਨਾ, ਪਰ ਅੰਦਰੋਂ ਅੰਦਰ ਹੀ ਕੱਢਦੇ ਰਹਿਣਾ, ਮੂੰਹ ਤੋਂ ਚੰਗਾ ਕਹਿਣਾ, ਅੰਦਰੋਂ ਗਲਤ ਸੋਚਣਾ। ਇਸ ਹਾਲਤ ਦੇ ਵਿਚ ਜਦੋਂ ਨਾਮ ਜਪਿਆ ਜਾਂਦਾ ਹੈ ਤਾਂ ਉਦੋਂ ਨਾਮ ਫਿਰ ਕੁਦਰਤੀ ਤੌਰ ਤੇ, ਕਿਉਂਕਿ ਅੰਦਰ ਪਰਹੇਜ ਠੀਕ ਨਹੀਂ ਚੱਲ ਰਿਹਾ, ਫੈਕਟ ਪੈਂਦਾ ਹੈ, ਇਸ ਕਰਕੇ ਮਨ ਨਹੀਂ ਟਿਕਦਾ। ਫਿਰ ਸਤਿਗੁਰਾਂ ਨੇ ਬਚਨ ਕਿਹਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਇਹ ਗੁਰੂ ਕੇ ਬਚਨ ਨੇ। ਇਹ ਈਰਖਾ ਇੰਨੀ ਖਤਰਨਾਕ ਹੈ, ਨਿੰਦਾ ਇੰਨੀ ਖਤਰਨਾਕ ਹੈ, ਖਾਸ ਕਰਕੇ ਬੰਦਗੀ ਕਰਨ ਵਾਲਿਆਂ ਦੀ ਨਿੰਦਿਆ, ਇਹ ਤੇ ਆਪਣੀ ਬੇੜੀ ਦੇ ਵਿਚ ਵੱਟੇ ਪਾਉਣ ਵਾਲੀ ਗੱਲ ਹੈ। ਨਿੰਦਾ ਤੇ ਕਿਸੇ ਦੀ ਵੀ ਠੀਕ ਨਹੀਂ। ਵੈਸੇ ਗੁਰਬਾਣੀ ਨੇ ਕਿਹਾ ਕਿ ਨਿੰਦਾ ਭਲੀ ਕਿਸੇ ਦੀ ਨਾਹੀ, ਮਨਮੁਖ ਮੁਗਧ ਕਰਨ ਆਮ ਬੰਦੇ ਦੀ। ਰਵਿਦਾਸ ਜੀ ਨੇ ਇਕ ਬੜਾ ਲੰਬਾ ਚੌੜਾ ਸ਼ਬਦ ਇਹਦੇ ਸੰਬੰਧ ਵਿਚ ਉਚਾਰਨ ਕੀਤਾ, ਸੁਚੇਤ ਕਰ ਦਿੱਤਾ, ਬੜੇ ਲੰਬੇ ਚੌੜੇ ਬਚਨ ਉਹਦੇ ਵਿਚ ਉਚਾਰਨ ਕੀਤੇ। ਉਨ੍ਹਾਂ ਨੇ ਕਿਹਾ ਇਕ ਵਿਅਕਤੀ ਬੜੀ ਮਿਹਨਤ ਕਰਦਾ ਸੀ ਧਰਮ ਦੇ ਮਾਰਗ ਤੇ, ਧਰਮ ਦੇ ਮਾਰਗ ਤੇ ਉਹ 12 ਤਰ੍ਹਾਂ ਦੀ ਪੂਜਾ ਕਰਦਾ ਸੀ, 12 ਤਰ੍ਹਾਂ ਦੀ ਪੂਜਾ, ਇੰਨੀ ਮਿਹਨਤ, 68 ਤੀਰਥਾਂ ਦਾ ਇਸ਼ਨਾਨ, ਉਹ ਇਹ ਸਾਰਾ ਕੁਝ ਬੜੀ ਲੰਬੀ ਚੌੜੀ ਧਾਰਮਿਕ ਮਿਹਨਤ ਸੀ। ਹੁਣ ਕਿਤਨਾ ਕੁਝ ਕਰ ਰਿਹਾ, ਜੇ ਉਹ 68 ਤੀਰਥ ਨਹਾਵੇ, ਜੇ ਉਹ 12 ਸਿਲਾ ਪੁਜਾਵੇ, ਇੰਨੇ ਕਰਮ, 68 ਤੀਰਥਾਂ ਦਾ ਇਸ਼ਨਾਨ, ਇੰਨੀ ਮਿਹਨਤ, ਕਈ ਸਾਲ ਲੱਗ ਜਾਣਗੇ। ਜੇ ਉਹ 12 ਸਿਲਾ ਪੁਜਾਵੇ, ਜੇ ਉਹ 68 ਤੀਰਥ ਨਹਾਵੇ, 12 ਦਾ ਅਰਥ ਹੈ 2 ਤੇ 10, 12 ਤਰ੍ਹਾਂ ਦੀ ਪੂਜਾ। ਜੇ ਉਹ 68 ਤੀਰਥ ਨਹਾਵੇ, ਜੇ ਉਹ 12 ਸਿਲਾ ਪੁਜਾਵੇ, ਕਰੇ ਨਿੰਦ ਸਭ ਵਿਰਥਾ ਜਾਵੇ, ਉਹ ਮਨੁੱਖ ਨਿੰਦਿਆ ਕਰਦਾ ਸਾਰਾ ਕੁਝ ਨਸ਼ਟ ਹੋ ਜਾਂਦਾ ਹੈ। ਇਹ ਨਿੰਦਿਆ ਇਸ ਤਰ੍ਹਾਂ ਜਿਵੇਂ ਹਾਥੀ ਇਸ਼ਨਾਨ ਕਰੇ ਆਪਣੇ ਉੱਤੇ ਖਾਕ ਪਾ ਲਵੇ, ਇਸ਼ਨਾਨ ਕਰੇ ਫਿਰ ਆਪਣੇ ਉੱਤੇ ਖਾਕ ਪਾ ਲਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਹੋਰ ਢੰਗ ਨਾਲ ਸਮਝਾਇਆ, ਉਨ੍ਹਾਂ ਨੇ ਗੁਮਾਨ ਦੀ ਗੱਲ ਕੀਤੀ। ਅਰਥ ਇਹ ਬਣਦੇ ਨੇ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਤੀਰਥਾਂ ਤੇ ਇਸ਼ਨਾਨ ਦਾਨ ਹੋਰ ਕਈ ਤਰ੍ਹਾਂ ਦੇ ਚੰਗੇ ਕਰਮ, ਕਈ ਤਰ੍ਹਾਂ ਦੇ ਸ਼ੁਭ ਕਰਮ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ, ਉਹ ਸਾਰਾ ਕੁਝ ਬੇਕਾਰ ਚਲਾ ਜਾਂਦਾ, ਨੇਫਲ ਚਲਾ ਜਾਂਦਾ। ਕਿਵੇਂ? ਜਿਉ ਕੁੰਚਰ ਇਸ਼ਨਾਨ, ਜਿਵੇਂ ਹਾਥੀ ਇਸ਼ਨਾਨ ਕਰਦਾ ਦਰਿਆ ਤੇ ਗਿਆ, ਦਰਿਆ ਤੇ ਜਾ ਕੇ ਉਹਨੇ ਚੰਗੀ ਤਰ੍ਹਾਂ ਆਪਣੇ ਸਰੀਰ ਦਾ ਇਸ਼ਨਾਨ ਕਰਵਾਇਆ, ਪਰ ਬਾਹਰ ਨਿਕਲਿਆ ਤੇ ਉਹਦੇ ਤੋਂ ਬਾਅਦ ਉਸ ਹਾਥੀ ਨੇ ਆ ਕੇ ਮਿੱਟੀ ਘੱਟੇ ਦੇ ਵਿਚ ਸੁੰਡ ਦੇ ਨਾਲ ਘੱਟਾ ਭਰ ਕੇ, ਮਿੱਟੀ ਭਰ ਕੇ ਆਪਣੇ ਉੱਤੇ ਸੁੱਟਣਾ ਸ਼ੁਰੂ ਕਰ ਦਿੱਤਾ। ਹੁਣ ਜੇ ਉਹਦਾ ਸਰੀਰ ਖੁਸ਼ਕ ਹੁੰਦਾ, ਸੁੱਕਾ ਹੁੰਦਾ, ਤੇ ਫਿਰ ਵੀ ਉਹਦੇ ਤੇ ਘੱਟ ਮਿੱਟੀ ਪਕੜ ਕਰਦੀ। ਹੁਣ ਸਰੀਰ ਗਿੱਲਾ ਸੀ ਇਸ਼ਨਾਨ ਕਰਨ ਵਾਸਤੇ, ਇਸ ਕਰਕੇ ਉਹ ਜ਼ਿਆਦਾ ਪਕੜ ਕਰਦੀ ਹੈ। ਜਿਹੜਾ ਧਾਰਮਿਕ ਮਨੁੱਖ ਹੁੰਦਾ ਉਹ ਕੁਝ ਨਰਮ ਵੀ ਹੋ ਜਾਂਦਾ, ਕੁਝ ਉਹਦੇ ਵਿਚ ਸਿੱਲਾਪਣ ਵੀ ਆ ਜਾਂਦਾ। ਉਹ ਜਦੋਂ ਕੋਈ ਇਸ ਤਰ੍ਹਾਂ ਦਾ ਕਰਮ ਕਰੇ ਉਹਨੂੰ ਦੋਸ਼ ਜ਼ਿਆਦਾ ਲੱਗਦਾ ਹੈ ਦੂਸਰੇ ਵਿਅਕਤੀ ਤੋਂ, ਉਹਦੇ ਤੋਂ ਜ਼ਿਆਦਾ ਦੋਸ਼ ਉਹਨੂੰ ਪੈਂਦਾ ਹੈ। ਇਸ ਲਈ ਰਵਿਦਾਸ ਜੀ ਕਹਿੰਦੇ, ਜੇ ਕੋ ਗ੍ਰਹਿਣ ਕਰੇ ਕੁਲਖੇਤ ਅਰਪੈ ਨਾਰ ਸਿੰਗਾਰ ਸਮੇਤ। ਕੁਲਖੇਤ ਦਾ ਅਰਥ ਹੈ ਕੁਰਸ਼ੇਤਰ, ਇਹ ਪੁਰਾਣੇ ਕਰਮ ਸਨ। ਕੁਰਸ਼ੇਤਰ ਗ੍ਰਹਿਣ ਤੇ ਜਾਣਾ, ਉਸ ਥਾਂ ਤੇ ਜਾ ਕੇ ਦਾਨ ਕਰਨੇ ਕਈ ਤਰ੍ਹਾਂ ਦੇ, ਇਸਤਰੀ ਦਾਨ ਤੱਕ ਵੀ ਬ੍ਰਾਹਮਣਾਂ ਨੇ ਰਿਵਾਜ ਬਣਾਇਆ ਹੁੰਦਾ ਸੀ, ਇਸਤਰੀ ਵੀ ਦਾਨ ਕਰਦੇ। ਬੜੇ ਲੰਮੇ ਚੌੜੇ ਤਰੀਕੇ ਸਨ ਇਨ੍ਹਾਂ ਕੋਲ ਲੋਕਾਂ ਨੂੰ ਲੁੱਟਣ ਦੇ। ਉਹ ਕਹਿੰਦੇ ਸਨ ਇਸਤਰੀ ਦਾਨ ਕਰੋ। ਪਤਾ ਨਹੀਂ ਇਸ ਸਮਾਜ ਨੂੰ, ਇਸ ਇਤਿਹਾਸ ਨੂੰ, ਇਸ ਮਰਿਆਦਾ ਨੂੰ ਕਿੰਨੇ ਬਣਾਇਆ ਹੋਵੇਗਾ ਜਿਹਦੇ ਵਿਚ ਇਸਤਰੀ ਦਾਨ ਕੀਤੀ ਜਾਂਦੀ ਸੀ, ਜਾਂ ਇਸਤਰੀ ਜੂਏ ਵਿਚ ਦਾਅ ਤੇ ਲਾਈ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕੁਰੂਕਸ਼ੇਤਰ ਗਏ ਸਨ। ਉਸ ਥਾਂ ਤੇ ਬੜੀ ਤਰ੍ਹਾਂ ਦੇ ਲੋਕ ਦਾਨ ਕਰ ਰਹੇ ਸਨ, ਬ੍ਰਾਹਮਣ ਲੈ ਰਹੇ ਸਨ। ਸਤਿਗੁਰਾਂ ਦੇ, ਕਿਉਂਕਿ ਚੋਜ ਬੜੇ ਅਜੀਬ ਸਨ ਕਲਗੀਧਰ ਪਾਤਸ਼ਾਹ ਦੇ, ਉਨ੍ਹਾਂ ਨੇ ਕੀ ਕੀਤਾ, ਗੁਰੂ ਕੇ ਸਿੱਖਾਂ ਨੂੰ ਕਹਿੰਦੇ ਭਾਈ ਇੱਕ ਗਧਾ ਫੜ ਕੇ ਲਿਆਓ, ਅਸੀਂ ਦਾਨ ਕਰਨਾ ਹੈ। ਕੋਈ ਅਵਾਰਾ ਗਧਾ ਉਥੇ ਫਿਰ ਰਿਹਾ ਸੀ ਕੁਰੂਕਸ਼ੇਤਰ ਮੇਲੇ ਤੇ। ਭਾਈ ਦਇਆ ਸਿੰਘ ਹੋਰਾਂ ਨੇ, ਗੁਰੂ ਕੇ ਸਿੰਘਾਂ ਨੇ ਇੱਕ ਗਧਾ ਫੜ ਕੇ ਲੈ ਆਂਦਾ। ਬ੍ਰਾਹਮਣ ਜੀ ਆਏ ਹੋਏ ਸਨ, ਤੁਸੀਂ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਹੋ, ਸਾਨੂੰ ਕੋਈ ਦਾਨ ਕਰੋ। ਸਾਹਿਬ ਕਹਿਣ ਲੱਗੇ, ਆ ਗਧਾ ਹੈ ਲੈ ਜਾਓ, ਇਹ ਦਾਨ ਵਿਚ ਅਸੀਂ ਦੇਣਾ ਚਾਹੁੰਦੇ। ਬ੍ਰਾਹਮਣ ਜੀ ਨੂੰ ਬਹੁਤ ਕ੍ਰੋਧ ਆਇਆ ਵੀ ਇਹ ਕੀ ਗੱਲ ਮਖੌਲ ਕਰ ਰਹੇ ਹੋ। ਸਤਿਗੁਰੂ ਕਹਿੰਦੇ ਨਾਰਾਜ਼ ਨਾ ਹੋਵੋ, ਤੁਹਾਡੇ ਨਾਲ ਬਿਰਤੀ ਮਿਲਦੀ ਹੈ ਜੀ, ਨਾਰਾਜ਼ ਹੋਣ ਦੀ ਲੋੜ ਨਹੀਂ। ਕਹਿਣ ਲੱਗੇ ਨਹੀਂ, ਇਹ ਬੜੀ ਵੱਡੀ ਗਲਤੀ ਕਰ ਰਹੇ ਹੋ ਤੁਸੀਂ, ਇਹ ਤੇ ਸਾਰੀ ਤੁਸੀਂ ਸਾਡੀ ਪੁਰਾਣੀ ਮਰਿਆਦਾ ਹੀ ਭੰਗ ਕਰ ਦਿੱਤੀ। ਸਤਿਗੁਰਾਂ ਦੀ ਜੇਬ ਦੇ ਵਿਚ ਇਕ ਸੋਨੇ ਦਾ ਹਾਰ ਸੀ, ਉਸ ਗਲੇ ਦੇ ਗਲ ਵਿਚ ਬੰਨ ਦਿੱਤਾ ਸਤਿਗੁਰਾਂ ਨੇ ਗਲੇ ਦੇ, ਉਹਦੇ ਗਲੇ ਵਿਚ ਜਦੋਂ ਹਾਰ ਬੰਨਿਆ ਸੋਨੇ ਦਾ, ਤੇ ਜਿਹੜੇ ਦਾਨ ਲੈਣ ਵਾਲੇ ਸੱਜਣ ਆਏ ਸਨ, ਦੇਖ ਰਹੇ ਸਨ, ਸਤਿਗੁਰੂ ਕਹਿੰਦੇ ਚਲੋ ਇਹ ਪੰਡਿਤ ਜੀ ਦਾਨ ਨਹੀਂ ਲੈਂਦੇ, ਜਾਓ ਗੁਰੂ ਕੇ ਸਿੱਖੋ, ਕਿਸੇ ਗਰੀਬ ਨੂੰ ਦੇ ਆਵੋ ਗਦਾ। ਉਹਦੇ ਗਲ ਵਿਚ ਜਦੋਂ ਹਾਰ ਬੰਨ ਦਿੱਤਾ ਨਾ, ਤੇ ਪੰਡਿਤ ਜੀ ਕਹਿੰਦੇ ਨਹੀਂ ਮਹਾਰਾਜ ਕੋਈ ਗੱਲ ਨਹੀਂ, ਅਸੀਂ ਲੱਭ ਲਵਾਂਗੇ ਕਿਦੋਂ ਇਹ ਵੀ ਇਤਿਹਾਸ ਵੀ ਅਸੀਂ ਗਧਾ ਵੀ ਦਾਨ ਲੈ ਲੈਂਦੇ ਹਾਂ, ਕਿਉਂਕਿ ਹਾਰ ਪੈ ਗਿਆ ਸੀ ਨਾ ਗਲ ਵਿਚ, ਗਲੇ ਵਿਚ ਹਾਰ ਪੈ ਗਿਆ ਸੀ ਇਸ ਕਰਕੇ। ਉਸੇ ਵਕਤ ਗਧਾ ਵੀ ਪ੍ਰਵਾਨ ਹੋ ਗਿਆ ਜਦੋਂ ਗਲੇ ਵਿਚ ਉਹਦੇ ਹਾਰ ਪੈ ਗਿਆ। ਪਹਿਲਾਂ ਉਹ ਗਧਾ ਸੀ, ਪਹਿਲਾਂ ਆਦਮੀ ਵੀ ਪ੍ਰਵਾਨ ਨਹੀਂ ਸੀ। ਸਤਿਗੁਰਾਂ ਨੇ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਝੂਠ ਨੂੰ ਭੰਨਿਆ। ਜਦੋਂ ਲੰਗਰ ਚਲਾਇਆ ਇਕੱਠਾ, ਤੇ ਉਸ ਥਾਂ ਤੇ ਵੀ ਇਹ ਸੱਜਣ ਆ ਗਏ ਪੁਰਾਣੇ, ਲੰਗਰ ਤੇ ਬੁਲਾ ਲਿਆ ਗੁਰੂ ਸਾਹਿਬ ਨੇ, ਲੰਗਰ ਚਲਾਇਆ ਸੀ, ਇਕੱਠੇ ਛਕਣਾ ਸੀ। ਇਹ ਕਹਿੰਦੇ ਅਸੀਂ ਵਿਚ ਨਹੀਂ ਛਕਣਾ, ਸਾਡਾ ਵੱਖਰਾ ਚਾਹੀਦਾ, ਅਸੀਂ ਬ੍ਰਾਹਮਣ ਲੋਕ ਹਾਂ, ਸੁੱਚਤਾ ਚਾਹੀਦੀ। ਸਤਿਗੁਰਾਂ ਨੇ ਕਿਹਾ, ਬਥੇਰਾ ਕਿਹਾ ਪਰ ਇਹ ਮੰਨੇ ਨਹੀਂ। ਬਹੁਤ ਵੱਡਾ ਟੋਲਾ ਸੀ ਜਿਹੜਾ ਅੜਿਆ ਹੋਇਆ ਸੀ ਵੀ ਅਸੀਂ ਇਸ ਸੰਗਤ ਵਿਚ ਬਹਿ ਕੇ ਲੰਗਰ ਨਹੀਂ ਛਕਣਾ, ਵੱਖਰੇ ਸਾਨੂੰ ਚਾਹੀਦਾ, ਸਾਡਾ ਅਧਿਕਾਰ ਏ ਇਹ ਧੱਕੇ ਨਾਲ ਆ ਕੇ ਮੰਗਦੇ ਸਨ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜਾ ਸੰਗਤ ਵਿੱਚ ਛਕੇਗਾ ਉਹਨੂੰ ਪੰਜ ਪੰਜ ਮੋਹਰਾਂ ਮਿਲਣਗੀਆਂ, ਜਿਹੜਾ ਸੰਗਤ ਵਿੱਚ ਛਕਦਾ ਉਹਨੂੰ ਪੰਜ ਪੰਜ ਮੋਹਰਾਂ ਮਿਲਣਗੀਆਂ, ਦੂਸਰਿਆਂ ਨੂੰ ਛਕਾ ਦਿਆਂਗੇ ਮਿਲੇਗਾ ਕੁਝ ਨਹੀਂ। ਚਲੋ ਤੁਹਾਨੂੰ ਵੱਖਰਾ ਥੋੜਾ ਜਿਹਾ ਛਕਾ ਹੀ ਦਿੰਦੇ ਹਾਂ, ਇੱਕ ਇੱਥੇ ਵੀ ਕੱਪੜਾ ਵਿਛਾ ਦਿਓ ਜਿਹੜੇ ਇੱਥੇ ਛਕਣਾ ਚਾਹੁੰਦੇ, ਪਰ ਜਿਹੜੇ ਇੱਥੇ ਛਕਣਗੇ ਉਹਨਾਂ ਨੂੰ ਮਿਲੇਗਾ ਕੁਝ ਨਹੀਂ, ਜਿਹੜੇ ਸੱਜਣ ਵਿੱਚ ਜਾਣਗੇ ਪੰਜ ਪੰਜ ਮੋਹਰਾਂ ਮਿਲਣਗੀਆਂ। ਹੁਣ ਦੋ ਚਾਰ ਆਗੂ ਸਨ, ਉਹ ਹੀ ਖੜੇ ਰਹਿ ਗਏ, ਦੂਜੇ ਤੇ ਚਲੇ ਗਏ ਉਸੇ ਵੇਲੇ, ਉਹਦੇ ਵਿੱਚ ਚਲੇ ਗਏ ਜਿਹੜਾ ਪੰਜ ਮੋਹਰਾਂ ਵਾਲਾ ਸੀ। ਉਹਨਾਂ ਬਥੇਰਾ ਦੋ ਚਾਰ ਦੀਆਂ ਬਾਹਾਂ ਫੜੀਆਂ, ਉਹ ਕਹਿਣ ਲੱਗੇ ਤੁਸੀਂ ਆਪਣਾ ਕੰਮ ਕਰੋ, ਅਸੀਂ ਖਰਚਾ ਚਲਾਉਣਾ ਘਰ ਦਾ, ਇਹ ਬਾਅਦ ਵਿੱਚ ਕੱਲ ਨੂੰ ਫਿਰ ਪੂਜਾ ਕਰ ਲਾਂਗੇ, ਕੋਈ ਗੱਲ ਨਹੀਂ। ਉਹ ਜਿਹੜੇ ਦੋ ਚਾਰ ਸਨ, ਉਹਨੇ ਇੱਕ ਦੋ ਜਣੇ ਉਹਨਾਂ ਵਿੱਚੋਂ ਵੀ ਖੜੇ ਹੋ ਗਏ ਤੇ ਉਹਨਾਂ ਨੇ ਵੱਡੇ ਬ੍ਰਾਹਮਣ ਜੀ ਨੂੰ ਸਲਾਹ ਦਿੱਤੀ, ਕਹਿਣ ਲੱਗੇ ਕੋਈ ਗੱਲ ਨਹੀਂ, ਜਾ ਕੇ ਇਸ਼ਨਾਨ ਕਰ ਲਾਂਗੇ, ਪੰਜ ਮੋਹਰਾਂ ਕਿਉਂ ਗਵਾਉਂਦੇ, ਚਲੋ ਉੱਥੇ ਛਕ ਲੈਂਦੇ ਹਾਂ। ਇਸ ਸਾਰੇ ਪਖੰਡ ਨੂੰ ਕਲਗੀਧਰ ਪਾਤਸ਼ਾਹ ਨੇ ਤੋੜਿਆ ਤੇ ਉਸ ਕੁਰਸ਼ੇਤਰ ਦੀ ਗੱਲ ਰਵਿਦਾਸ ਜੀ ਕਰ ਰਹੇ ਨੇ, ਜੇ ਕੋ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਰ ਸਿੰਗਾਰ ਸਮੇਤ ਸਗਲੀ ਸਿਮਰਤ ਸਰਵਨੀ ਸੁਣੈ। ਕੋਈ ਬੰਦਾ ਸਾਰੇ ਪਾਠ ਨੂੰ ਆਪਣੇ ਕੰਨਾਂ ਨਾਲ ਸੁਣ ਲੈ, ਭਾਵੇਂ ਉਹ ਕਿਸੇ ਤਰ੍ਹਾਂ ਦਾ ਹੋਵੇ। ਸਗਲੀ ਸਿਮਰਤ ਸਰਵਣੀ ਸੁਣੈ ਕਰੈ ਨਿੰਦ ਕਵਣੈ ਨਹੀਂ ਗੁਣੈ, ਇਹਨਾਂ ਵਿੱਚੋਂ ਕੋਈ ਵੀ ਚੀਜ਼ ਉਹਦੇ ਅੰਦਰ ਕੰਮ ਨਹੀਂ ਦੇਗੀ। ਜੇ ਉਹ ਅਨਿਕ ਪ੍ਰਸ਼ਾਦ ਕਰਾਵੇ, ਉਹ ਕਈ ਤਰ੍ਹਾਂ ਪ੍ਰਸ਼ਾਦ ਕਰਾਏ, ਕਈ ਪ੍ਰਸ਼ਾਦ ਕਰਾਏ, ਜੇ ਉਹ ਅਨਿਕ ਪ੍ਰਸ਼ਾਦ ਕਰਾਵੇ, ਅਸਬ ਕਈ ਤਰ੍ਹਾਂ ਦੇ ਦਾਨ ਕਰੇ, ਹਾਥੀਆਂ ਦੇ ਦਾਨ, ਭੂਮ ਮੰਡਲ ਸੋਭਾ ਪਾਵੇ। ਇਹ ਸਾਰਾ ਕੁਝ ਕਰਨ ਦੇ ਬਾਅਦ ਰਵਿਦਾਸ ਜੀ ਕਹਿੰਦੇ ਨੇ, ਸਾਧਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਉਹ ਨਹੀਂ ਤਰ ਸਕਦਾ, ਭਾਵੇਂ ਉਹ ਕਿਤਨੇ ਕਰਮ ਕਰਦਾ, ਕਿਤਨਾ ਗਿਆਨ ਹੈ ਉਹਦੇ ਕੋਲ, ਕਿਤਨੀ ਉਹਦੇ ਕੋਲ। ਇੱਥੇ ਸਾਧ ਦੇ ਅਰਥ ਨੇ ਉਹ ਵਿਅਕਤੀ ਜਿਹਦੀ ਨਿੰਦਿਆ ਵੀ ਹੋਵੇ ਪਰ ਉਹਦੇ ਤੇ ਨਿੰਦਿਆ ਦਾ ਅਸਰ ਨਾ ਹੋਵੇ, ਉਹ ਜਵਾਬ ਨਾ ਦੇ ਉਹਦਾ, ਉਹਨੂੰ ਕਿਹਾ ਗਿਆ ਸਾਧੂ। ਇਹ ਸਾਧੂ ਕੋਈ ਇਸ ਤਰ੍ਹਾਂ ਦਾ ਆਮ ਵਿਅਕਤੀ ਨਹੀਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ ਸਾਧ ਦੀ ਉਪਮਾ ਕੀਤੀ ਉਹਦੀਆਂ ਨਿਸ਼ਾਨੀਆਂ ਵੀ ਦੱਸੀਆਂ ਨੇ, ਉਹ ਕਿਵੇਂ ਦਾ ਹੈ। ਫਰੀਦਾ ਸਾਹਿਬ ਦੀ ਕਰ ਬੰਦਗੀ, ਦਿਲ ਦੀ ਲਾਏ ਭਰਾਂਦ, ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜਿਰਾਂਦ। ਬੜੇ ਵੱਡੇ ਜਿਗਰੇ ਵਾਲੇ, ਬੜੀ ਵੱਡੀ ਹਿੰਮਤ ਵਾਲੇ ਲੋਕ, ਉਨ੍ਹਾਂ ਵਿਚ ਬਹੁਤ ਵੱਡਾ ਜਿਗਰਾ ਹੁੰਦਾ ਹੈ। ਮੈਂ ਇਕ ਸਾਧੂ ਦਾ ਤੁਹਾਡੇ ਨਾਲ ਜ਼ਿਕਰ ਕਰਦਿਆਂ, ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਹੋਇਆ, ਇਹ ਗੁਰਮੁਖ ਗੁਰਸਿੱਖ, ਇਹ ਢਾਕੇ ਵਿਚ ਰਹਿੰਦਾ ਸੀ ਬੰਗਾਲ ਦੇ ਵਿਚ, ਇਹਦਾ ਕੰਮ ਸੀ ਉਸ ਇਲਾਕੇ ਵਿਚੋਂ ਉਗਰਾਹੀ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹੁੰਚਾਉਣੀ। ਇਕ ਦਿਨ ਸੰਗਤਾਂ ਤੋਂ ਉਗਰਾਹੀ ਕਰਦਾ ਕਰਦਾ ਇਕ ਘਰ ਦੇ ਸਾਹਮਣੇ ਚਲਾ ਗਿਆ, ਘਰ ਦੇ ਵਿਚ ਇਕ ਬੀਬੀ ਸੀ, ਉਹ ਮਾਂਜਾ ਫੇਰ ਰਹੀ ਸੀ, ਝਾੜੂ ਦੇ ਰਹੀ ਸੀ। ਇਹਨੇ ਜਾ ਕੇ ਧੰਨ ਗੁਰੂ ਨਾਨਕ ਦੀ ਆਵਾਜ਼ ਦਿੱਤੀ ਤੇ ਉਸ ਮਾਈ ਦਾ, ਉਸ ਬੀਬੀ ਦਾ ਸੁਭਾਅ ਬੜਾ ਗੁੱਸੇ ਵਾਲਾ ਸੀ, ਬੜੇ ਕ੍ਰੋਧ ਵਿਚ ਰਿਹਾ ਕਰਦੀ ਸੀ। ਉਹਦੇ ਘਰ ਦੇ ਮੈਂਬਰ ਵੀ ਉਹਦੇ ਤੋਂ ਥੋੜਾ ਜਿਹਾ ਦੂਰੋਂ ਦੂਰੋਂ ਲੰਘਦੇ ਸਨ। ਅੱਜ ਇਹ ਚਲੇ ਗਏ, ਕੁਝ ਗਰਮੀ ਬਹੁਤ ਸੀ, ਕੁਝ ਝਾੜੂ ਫੇਰ ਰਹੀ ਸੀ, ਕੁਝ ਸੂਰਜ ਦੀ ਤਪਸ਼, ਕੁਝ ਮਨ ਦੀ ਤਪਸ਼, ਕ੍ਰੋਧ ਚੜਿਆ ਹੋਇਆ। ਜਦੋਂ ਵੇਖਿਆ ਵੀ ਇਹ ਤੇ ਉਹ ਹੀ ਭਾਈ ਆ ਗਿਆ ਜਿਹੜਾ ਪਹਿਲਾਂ ਵੀ ਆਉਂਦਾ ਹੁੰਦਾ ਕ੍ਰੋਧ ਵਿਚ। ਉਹਨੇ ਕਿਹਾ, ਜੀ ਕੋਈ ਉਗਰਾਹੀ ਦੇਣੀ ਹੈ, ਗੁਰੂ ਨਾਨਕ ਦੇ ਘਰ ਨੂੰ ਸਾਡੀ ਡਿਊਟੀ ਲੱਗੀ ਹੋਈ ਹੈ, ਦੱਸੋ। ਗੁੱਸੇ ਵਿਚ ਆ ਕੇ ਇਹਨੇ ਇਕ ਕਰਮ ਕਰ ਦਿੱਤਾ, ਉਹ ਕਿਹੜਾ, ਝਾੜੂ ਨਾਲ ਮਾਂਜੇ ਨਾਲ ਜਿਹੜਾ ਕੂੜਾ ਇਕੱਠਾ ਕੀਤਾ ਸੀ ਉਹ ਹੱਥ ਨਾਲ ਚੁੱਕਿਆ, ਇਕੱਠਾ ਕੀਤਾ ਤੇ ਜਾ ਕੇ ਸਿੱਖ ਦੀ ਝੋਲੀ ਵਿਚ ਪਾ ਦਿੱਤਾ। ਸਾਧੂ ਕਿਸ ਨੂੰ ਕਹਿੰਦੇ ਨੇ, ਜਦੋਂ ਉਹਦੀ ਝੋਲੀ ਵਿਚ ਪਾਇਆ, ਹੁਣ ਉਹਦਾ ਜੀਵਨ ਤੁਸੀਂ ਦੇਖਣਾ, ਉਹਦੇ ਚਿਹਰੇ ਤੇ ਕੋਈ ਤਬਦੀਲੀ ਨਹੀਂ ਆਈ, ਉਸ ਗੁਰਮੁਖ ਦੇ ਲੈ ਲਿਆ, ਕੋਈ ਕ੍ਰੋਧ ਨਹੀਂ ਆਇਆ, ਸਿੱਖੀ ਦੀ ਹੱਦ ਹੋ ਗਈ, ਉਸ ਨੂੰ ਲੈ ਲਿਆ ਔਰ ਸਿੱਖੀ ਦਾ ਬੜਾ ਵੱਡਾ ਨਮੂਨਾ ਪੇਸ਼ ਕਰ ਦਿੱਤਾ। ਬਹੁਤ ਜਲਦੀ ਜਲਦੀ ਜੋਸ਼ ਵਿਚ ਆਉਣ ਨਾਲ ਇਹ ਨਾ ਸਮਝਣਾ ਅਸੀਂ ਬਹੁਤ ਵੱਡੇ ਸਿੱਖ, ਬੜੀ ਜਲਦੀ ਅਸੀਂ ਕ੍ਰੋਧਿਤ ਹੋ ਜਾਈਏ। ਇਹ ਤਾਂ ਸਿੱਖ ਦਾ ਅਖੀਰਲਾ ਸਿਰਾ ਹੈ। ਖਿਆਲ ਰੱਖਣਾ, ਧਾਰਮਿਕ ਵਿਅਕਤੀ ਕਦੀ ਗਰਮ ਨਹੀਂ ਹੁੰਦਾ, ਤੇ ਜੇ ਗਰਮ ਹੋ ਜਾਏ ਤੇ ਫਿਰ ਉਹਨੂੰ ਠੰਡਾ ਨਹੀਂ ਕਰਨਾ ਸੌਖਾ, ਬਹੁਤ ਜਲਦੀ ਨਹੀਂ ਹੋ ਸਕਦਾ, ਫਿਰ ਉਹ ਸਿਰੇ ਲਾ ਕੇ ਛੱਡੇਗਾ, ਇਹ ਉਹਦੀ ਨਿਸ਼ਾਨੀ ਹੈ। ਜਾਂ ਤੇ ਉਹ ਜੋਸ਼ ਵਿਚ ਆਏਗਾ ਨਹੀਂ ਇਤਨੀ ਜਲਦੀ, ਕਿਉਂਕਿ ਜਰਾਂ ਦੀ ਇੰਨੀ ਟਿਕਾ ਹੀ ਇੰਨਾ, ਤੇ ਜੇ ਉਸ ਨੂੰ ਮਜਬੂਰਨ ਇਸ ਅਵਸਥਾ ਵਿਚ ਆਉਣਾ ਪਿਆ ਤੇ ਫਿਰ ਇਹ ਨਹੀਂ ਵੀ ਫਿਰ ਰਸਤੇ ਵਿਚ ਹੀ ਡਿੱਗਾ ਫਿਰੇਗਾ, ਫਿਰ ਉਹਨੂੰ ਸਿਰੇ ਲਾ ਕੇ ਛੱਡੇਗਾ, ਤੇ ਜਿਹੜਾ ਜਲਦੀ ਗਰਮੀ ਫੜੇਗਾ ਉਹ ਜਲਦੀ ਡਿੱਗ ਪਏਗਾ। ਜਦੋਂ ਇਹਨੇ ਉਹ ਕੂੜਾ ਜਿਹੜਾ ਝੋਲੀ ਵਿਚ ਪਵਾਇਆ, ਘਰ ਲੈ ਕੇ ਆ ਗਿਆ, ਤੇ ਮਨ ਵਿਚ ਸਿੱਖੀ ਦੇ ਸਿਧਾਂਤ ਸਨ, ਗੁਰੂ ਨੇ ਸਮਝਾਇਆ ਸੀ, ਜਿਨ੍ਹਾਂ ਦੀ ਨੀਅਤ ਵੱਡੀ ਹੁੰਦੀ ਏ ਉਹ ਕੂੜੇ ਵਿਚੋਂ ਵੀ ਜੀਵਨ ਲੱਭ ਲੈਂਦੇ ਨੇ, ਜਿਨ੍ਹਾਂ ਤੇ ਕਿਰਪਾ ਹੁੰਦੀ ਏ ਉਹ ਦੁੱਖਾਂ ਦੇ ਵਿਚੋਂ ਵੀ ਸੁੱਖ ਨੂੰ ਲੱਭ ਲੈਂਦੇ ਨੇ। ਗੁਰੂ ਕਾ ਸਿਧਾਂਤ ਅੰਦਰ ਸੀ, ਗੁਰੂ ਕੇ ਸਿਧਾਂਤ ਅੰਦਰ ਬ੍ਰਹਮ ਗਿਆਨ ਦੇ ਰੂਪ ਵਿਚ ਕਾਇਮ ਸਨ ਕਿ ਇਹ ਸਰੀਰ ਦੁਰਗੰਧ ਦਾ ਭਰਿਆ ਹੋਇਆ, ਪਰ ਇਹਦੇ ਵਿਚ ਗੁਰੂ ਕੇ ਸ਼ਬਦ ਦਾ ਬੂਟਾ ਲਾਇਆ ਜਾਏ ਤੇ ਇਸ ਦੁਰਗੰਧ ਨੂੰ ਉਹ ਬੂਟਾ ਸੁਗੰਧ ਵਿਚ ਬਦਲ ਦਿੰਦਾ ਹੈ। ਇਹਨੇ ਉਸ ਕੂੜੇ ਨੂੰ ਚੰਗੀ ਤਰ੍ਹਾਂ ਵੇਖਿਆ, ਵਿਚੋਂ ਇਕ ਬੀਜ ਨਿਕਲਿਆ, ਬੇਰੀ ਦਾ ਗਿਟਕ ਨਿਕਲੀ, ਇਹਨੇ ਆਪਣੇ ਘਰ ਦੇ ਵਿਹੜੇ ਵਿਚ ਬੀਜ ਦਿੱਤੇ, ਬਾਕੀ ਕੂੜਾ ਸਿੱਟ ਦਿੱਤਾ। ਸਮਾਂ ਲੰਘਿਆ, ਗੁਰੂ ਤੇਗ ਬਹਾਦਰ ਸਾਹਿਬ ਘਰ ਆਏ, ਇਹਨੇ ਬੜੀ ਸੇਵਾ ਕੀਤੀ, ਸਾਰੀ ਰਸਤ ਸਾਰਾ ਸਮਾਨ ਮਾਇਆ ਆਦਿਕ ਜਿਹੜੀ ਸੰਗਤਾਂ ਨੇ ਦਿੱਤੀ ਸੀ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ। ਜਦੋਂ ਸਾਹਿਬ ਨੇ ਸਾਰੀ ਦੇਖੀ ਤੇ ਕਹਿਣ ਲੱਗੇ, ਗੁਰਮੁਖਾ ਕੁਝ ਰਹਿ ਤਾਂ ਨਹੀਂ ਗਿਆ, ਤੂੰ ਕੁਝ ਲੁਕਾਇਆ ਤੇ ਨਹੀਂ ਮੇਰੇ ਤੋਂ, ਪਿੱਛੋਂ ਆਇਆ ਹੋਵੇ ਤੇ ਆਪਣੇ ਕੋਲ ਰੱਖ ਲਿਆ ਹੋਵੇ। ਕਹਿਣ ਲੱਗਾ, ਨਹੀਂ ਮਹਾਰਾਜ, ਮੈਨੂੰ ਯਾਦ ਨਹੀਂ, ਮੈਂ ਤਾਂ ਸਾਰਾ ਕੁਝ ਜੋ ਕੁਝ ਮੈਨੂੰ ਸੰਗਤ ਨੇ ਦਿੱਤਾ ਮੈਂ ਤੁਹਾਡੇ ਸਾਹਮਣੇ ਲੈ ਆਂਦਾ। ਸਤਿਗੁਰੂ ਕਹਿੰਦੇ, ਨਹੀਂ, ਕੁਝ ਨਾ ਕੁਝ ਰਹਿੰਦਾ ਹੈ। ਬੜਾ ਹੈਰਾਨ ਹੋ ਗਿਆ ਕਿ ਇਹ ਪਹਿਲਾਂ ਤਾਂ ਸਤਿਗੁਰਾਂ ਨੇ ਕਦੀ ਇਸ ਤਰ੍ਹਾਂ ਨਹੀਂ ਸੀ ਕਿਹਾ, ਅੱਜ ਕੀ ਕਾਰਨ ਹੈ। ਗੁਰੂ ਤੇਗ ਬਹਾਦਰ ਸਾਹਿਬ ਉੱਠ ਪਏ ਤੇ ਇੰਨੇ ਚਿਰ ਨੂੰ ਉਹ ਬੇਰੀ ਦਾ ਜਿਹੜਾ ਰੁੱਖ ਸੀ ਉੱਗ ਕੇ ਵੱਡਾ ਹੋ ਚੁੱਕਾ ਸੀ, ਕਈ ਸਾਲ ਲੰਘ ਗਏ, ਕਿਉਂਕਿ ਇੱਕੋ ਵਾਰੀ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ ਢਾਕੇ ਵੱਲ, ਇਧਰ ਪਟਨਾ ਸਾਹਿਬ ਸਾਈਡ ਤੇ ਉਹਦੇ ਨੇੜੇ ਗਏ। ਵਾਹਿਗੁਰੂ, ਇਹ ਬਿਹਾਰ ਦੀ ਘਟਨਾ ਹੈ, ਬਿਹਾਰ ਹੁਣ ਜਿਹੜਾ ਵੱਖਰਾ ਹੋ ਗਿਆ ਬੰਗਾਲ, ਉਥੋਂ ਦੀ ਘਟਨਾ ਹੈ। ਉਸ ਵਕਤ ਸਤਿਗੁਰੂ ਉਸ ਬੇਰੀ ਕੋਲ ਗਏ ਤੇ ਉਹਦੇ ਇੱਕ ਤਣੇ ਨੂੰ ਫੜ ਕੇ ਕਹਿਣ ਲੱਗੇ, ਤੂੰ ਕਹਿੰਦਾ ਮੈਂ ਕੁਝ ਨਹੀਂ ਰੱਖਿਆ, ਆ ਵੇਖ ਕਿੰਨਾ ਵੱਡਾ ਬੂਟਾ ਹੈ, ਆ ਵੇਖ ਇਹਨੂੰ ਤੂੰ ਲੁਕਾ ਕੇ ਰੱਖਿਆ ਸਾਡੇ ਤੋਂ। ਉਸ ਸਿੱਖ ਦੇ ਜੀਵਨ ਵਿਚ ਪੁਰਾਣਾ ਸਾਰਾ ਕੁਝ ਘੁੰਮ ਗਿਆ, ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ, ਸਤਿਗੁਰੂ ਮੇਰੀ ਯਾਦ ਵਿਚੋਂ ਨਿਕਲ ਗਿਆ ਸੀ। ਸਤਿਗੁਰਾਂ ਨੇ ਕਿਹਾ, ਤੇਰੀ ਯਾਦ ਵਿਚੋਂ ਨਿਕਲ ਗਿਆ ਸੀ, ਪਰ ਮੇਰੀ ਯਾਦ ਵਿਚੋਂ ਨਹੀਂ ਨਿਕਲਿਆ, ਇਹ ਕੂੜਾ ਜਿਸ ਦਿਨ ਉਹਨੇ ਪਾਇਆ ਸੀ ਤੇਰੀ ਝੋਲੀ ਵਿਚ ਨਹੀਂ, ਇਹ ਮੇਰੀ ਝੋਲੀ ਵਿਚ ਪਾਇਆ ਸੀ, ਇਹ ਤੇਰੀ ਯਾਦ ਵਿਚੋਂ ਜ਼ਰੂਰ ਨਿਕਲਿਆ ਹੋਵੇਗਾ, ਤੇ ਮੈਂ ਤੇਰੇ ਵਰਗੇ ਗੁਰਸਿੱਖ ਤੋਂ ਬਲਿਹਾਰ ਹਾਂ, ਉਹਨੂੰ ਗਲਵਕੜੀ ਵਿਚ ਲਿਆ ਕਿ ਤੂੰ ਸਿੱਖੀ ਦਾ ਨਮੂਨਾ ਪੇਸ਼ ਕਰ ਦਿੱਤਾ, ਤੂੰ ਕੂੜੇ ਦੇ ਵਿਚੋਂ ਵੀ ਜੀਵਨ ਪੈਦਾ ਕਰ ਦਿੱਤਾ, ਆ ਵੇਖ ਆ ਬੇਰੀ ਕਿਵੇਂ ਹਰੀ ਹੈ, ਕਿਵੇਂ ਇਹਨੂੰ ਬੂਰ ਲੱਗਾ ਹੋਇਆ, ਕਿਵੇਂ ਇਹਨੂੰ ਫਲ ਲੱਗਣ ਨੂੰ ਤਿਆਰ ਨੇ। ਇਹ ਜੀਵਨ ਕੂੜਾ ਹੈ, ਇਹਦੇ ਵਿਚ ਕੋਈ ਸ਼ੱਕ ਨਹੀਂ, ਬਿਲਕੁਲ ਕਬਾੜ ਦਾ ਭਰਿਆ ਹੋਇਆ, ਪਰ ਇਹਦੇ ਵਿਚ ਕੋਈ ਬੀਜ ਪਿਆ ਹੋਇਆ, ਉਹ ਲੱਭ ਨਹੀਂ ਰਿਹਾ, ਉਹਦਾ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਹੈ। ਜਿਸ ਨੂੰ ਉਹ ਬੀਜ ਮਿਲ ਗਿਆ ਉਹਦੇ ਜੀਵਨ ਵਿਚ ਬਸੰਤ ਆ ਗਈ, ਬੇਰੀ ਫੁੱਟ ਗਈ। ਇਸ ਲਈ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਅੰਦਰ ਦੀ ਮੈਲ ਦੋ ਤਰ੍ਹਾਂ ਦਾ ਪ੍ਰਦੂਸ਼ਣ ਹੈ, ਇੱਕ ਅੰਦਰ ਦਾ ਪ੍ਰਦੂਸ਼ਣ, ਇੱਕ ਬਾਹਰ ਦਾ ਪ੍ਰਦੂਸ਼ਣ। ਬਾਹਰ ਦਾ ਪ੍ਰਦੂਸ਼ਣ ਹੈ ਹਵਾ ਵਿਚ ਉੱਡਦੀ ਮਿੱਟੀ ਤੇ ਧੂੰਆਂ, ਪਾਣੀ ਦੀ ਮੈਲ ਸਰੀਰ ਨੂੰ ਨੁਕਸਾਨ ਕਰਦੀਆਂ ਨੇ, ਤੇ ਜਿਹੜਾ ਮਨੁੱਖ ਇਸ ਬਾਹਰਲੇ ਪ੍ਰਦੂਸ਼ਣ ਦੇ ਉੱਤੇ ਆਰੋਪਿਤ ਹੁੰਦਾ ਹੈ ਸਮਾਜ ਉਹਨੂੰ ਰੋਕ ਦਿੰਦਾ ਹੈ, ਪਰ ਇੱਕ ਮਨ ਦਾ ਪ੍ਰਦੂਸ਼ਣ ਹੈ, ਮਨ ਕਾ ਸੂਤਕ ਲੋਭ ਹੈ। ਇਹ ਮਨ ਦਾ ਪ੍ਰਦੂਸ਼ਣ ਫੈਲਾਉਣ ਵਾਲਿਆਂ ਤੇ ਕੋਈ ਪਾਬੰਦੀ ਨਹੀਂ ਹੈ, ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰਤਨ ਰੂਪ, ਇਸ ਤਰ੍ਹਾਂ ਦੇ ਲਿਬਾਸ ਪਹਿਨਣੇ, ਇਸ ਤਰ੍ਹਾਂ ਦੇ ਵਸਤਰ ਪਹਿਨਣੇ ਜਿਨ੍ਹਾਂ ਨੂੰ ਵੇਖ ਕੇ ਰੱਬ ਦੀ ਯਾਦ ਭੁੱਲੇ, ਇਹ ਸੰਸਾਰ ਦੇ ਵਿੱਚ ਇੱਕ ਤਰ੍ਹਾਂ ਦਾ ਅਧਿਆਤਮ ਤੌਰ ਤੇ ਬੜਾ ਵੱਡਾ ਗੁਨਾਹ ਹੈ, ਪਾਪ ਹੈ। ਘੱਟੋ ਘੱਟ ਉਹਨਾਂ ਥਾਵਾਂ ਤੇ ਜਿੱਥੇ ਰੱਬ ਦੀ ਗੱਲ ਹੁੰਦੀ ਹੈ, ਇਹ ਤਾਂ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ ਗੁਰਦੁਆਰੇ ਜਾ ਰਹੇ ਹਾਂ ਜਾਂ ਕਿਸੇ ਮੰਦਰ ਵਿੱਚ ਜਾਂ ਮਸਜਿਦ ਦੇ ਵਿੱਚ, ਉਸ ਵਕਤ ਤਾਂ ਸਾਨੂੰ ਆਪਣਾ ਲਿਬਾਸ ਘੱਟੋ ਘੱਟ ਇਸ ਤਰ੍ਹਾਂ ਦਾ ਰੱਖਣਾ ਚਾਹੀਦਾ ਹੈ ਕਿ ਜਿਹਨੂੰ ਵੇਖ ਕੇ ਮਨੁੱਖ ਦਾ ਮਨ ਜਿਹੜਾ ਵਾਸ਼ਨਾ ਦਾ ਸ਼ਿਕਾਰ ਨਾ ਬਣੇ। ਕਿਤੇ ਅਸੀਂ ਪੁੰਨ ਕਰਨ ਗਏ ਗੁਰਦੁਆਰੇ, ਪਾਪ ਨਾ ਕਰ ਦਈਏ, ਕਿਉਂਕਿ ਇਹ ਦੋਵੇਂ ਤਰ੍ਹਾਂ ਦੇ ਲੋਕ ਆਰੋਪਿਤ ਹੋਣਗੇ, ਦੋਵੇਂ ਤਰ੍ਹਾਂ ਦੇ ਲੋਕ ਇਹਦੇ ਵਿੱਚ ਦੋਸ਼ੀ ਹੋਣਗੇ। ਜਿਹੜਾ ਉਹਨੂੰ ਫੈਲਾ ਰਿਹਾ ਉਹ ਵੀ ਦੋਸ਼ੀ ਹੈ, ਦੂਸਰਾ ਤਾਂ ਬਾਅਦ ਵਿੱਚ ਦੋਸ਼ੀ ਹੋ ਸਕਦਾ ਹੈ। ਇਹ ਅੰਦਰ ਦਾ ਪ੍ਰਦੂਸ਼ਣ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨੂੰ ਕਿਹਾ, ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਤਨ ਰੂਪ, ਕੰਨੀ ਸੂਤਕ ਕੰਨ ਪੈ ਲਾਏ ਤੁਬਾਰੀ ਖਾਏ। ਮੈਂ ਜਿਹੜੀ ਨਿੰਦਿਆ ਦੀ ਗੱਲ ਕਰ ਰਿਹਾ ਸੀ, ਲਾਏ ਤੁਬਾਰੀ ਦਾ ਮਤਲਬ ਹੈ ਕਿਸੇ ਦੀ ਨਿੰਦਿਆ ਕਰਨੀ ਜਾਂ ਕਿਸੇ ਦੀ ਨਿੰਦਿਆ ਸੁਣਨੀ, ਇਹ ਬਹੁਤ ਵੱਡਾ ਸਤਿਗੁਰਾਂ ਨੇ ਪਾਪ ਦੱਸਿਆ ਬਾਣੀ ਵਿਚ। ਕੰਨੀ ਸੂਤਕ ਕੰਨ ਪੈ ਲਾਏ ਤੁਬਾਰੀ ਖਾਏ, ਨਾਨਕ ਹੰਸਾ ਆਦਮੀ ਬਧੇ ਜੰਮਪੁਰ ਜਾਏ। ਇਸ ਲਈ ਅੱਜ ਦੇ ਪਵਿੱਤਰ ਸ਼ਬਦ ਵਿਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਨੇ। ਉਹ ਕਹਿੰਦੇ ਨੇ, ਉਹ ਮਨੁੱਖ ਪਵਿੱਤਰ ਹੋ ਗਿਆ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨਾਲ ਆਪਣੇ ਮਨ ਨੂੰ ਧੋਤਾ। ਪਵਿੱਤ ਹੋਏ ਸੇ ਜਨਾ ਜਿਨ੍ਹੀ ਹਰ ਧਿਆਇਆ, ਉਹ ਮਨੁੱਖ ਬੜੇ ਪਵਿੱਤਰ ਨੇ। ਉਨ੍ਹਾਂ ਨੇ ਪ੍ਰਭੂ ਦੇ ਯਾਦ ਰੂਪੀ ਪਾਣੀ ਦੇ ਨਾਲ ਆਪਣੇ ਮਨ ਨੂੰ ਧੋਲਿਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਿਖੇ, ਹੱਥਾਂ ਨੂੰ ਪੈਰਾਂ ਨੂੰ ਸਰੀਰ ਨੂੰ ਮਿੱਟੀ ਲੱਗ ਗਈ, ਬਾਹਰੋਂ ਪਾਣੀ ਲਿਆ ਉਨ੍ਹਾਂ ਹੱਥਾਂ ਪੈਰਾਂ ਨੂੰ ਧੋ ਲਿਆ, ਇਹ ਬਾਹਰਲਾ ਪਾਣੀ ਉਨ੍ਹਾਂ ਹੱਥਾਂ ਨੂੰ ਧੋ ਦੇਗਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ, ਉਹ ਧੋਏ ਕੱਪੜੇ ਮੈਲੇ ਹੋ ਗਏ, ਉਹ ਪਾਣੀ ਨਾਲ ਸਾਬਣ ਨਾਲ ਧੋਤੇ ਜਾਣਗੇ। ਇਸੇ ਤਰ੍ਹਾਂ ਭਰੀਐ ਮਤ ਪਾਪਾਂ ਕੈ ਸੰਗ, ਇਸੇ ਤਰ੍ਹਾਂ ਜਿਵੇਂ ਬਾਹਰੋਂ ਸਰੀਰ ਨੂੰ ਮੈਲ ਲੱਗਦੀ ਏ, ਇਸੇ ਤਰ੍ਹਾਂ ਸਾਡੀ ਮਤ ਨੂੰ ਅੰਦਰੋਂ ਮੈਲ ਲੱਗਦੀ ਏ ਪਾਪ ਨਾਲ, ਵਿਚਾਰਾਂ ਦੇ ਨਾਲ। ਉਹ ਧੁੱਪੈ ਨਾਵੈ ਕੈ ਰੰਗ, ਉਹ ਨਾਮ ਨੂੰ ਪ੍ਰੇਮ ਕੀਤਿਆਂ ਧੁੱਪਦੀ ਹੈ, ਮਨ ਪਵਿੱਤਰ ਹੁੰਦਾ ਹੈ। ਇੱਥੇ ਥੋੜਾ ਜਿਹਾ ਖਿਆਲ ਕਰਨਾ 2-4 ਮਿੰਟ ਵਾਸਤੇ, ਕੱਪੜਾ ਜਾਂ ਹੱਥ ਮਿੱਟੀ ਨਾਲ ਭਰੇ ਹੋਣ ਤੇ ਕੋਲ ਟੂਟੀ ਚੱਲਦੀ ਹੋਵੇ, ਜਿੰਨਾ ਚਿਰ ਉਹ ਹੱਥ ਉਸ ਪਾਣੀ ਦੀ ਸੇਧ ਵਿਚ ਨਹੀਂ ਆਉਂਦੇ, ਥੱਲੇ ਨਹੀਂ ਹੁੰਦੇ, ਉਨਾ ਚਿਰ ਪਾਣੀ ਉਨ੍ਹਾਂ ਹੱਥਾਂ ਨੂੰ ਨਹੀਂ ਧੋਏਗਾ, ਭਾਵੇਂ ਬਿਲਕੁਲ ਕੋਲ ਚੱਲਦੀ ਰਹੇ, 2 ਮਿੰਟ ਦਾ ਫਾਸਲਾ ਰਹਿ ਗਿਆ ਤਾਂ ਵੀ ਨਹੀਂ ਧੋਏਗਾ। ਜਿਵੇਂ ਪਾਣੀ ਕੋਲ ਵਹਿ ਰਿਹਾ ਤੇ ਮਿੱਟੀ ਸਰੀਰ ਨੂੰ ਲੱਗੀ, ਉਹ ਸਰੀਰ ਕੋਲ ਖੜਾ ਰਹਿ ਸਾਰੀ ਉਮਰ, ਉਹ ਪਾਣੀ ਉਸ ਸਰੀਰ ਨੂੰ ਮਿੱਟੀ ਨੂੰ ਨਹੀਂ ਧੋਏਗਾ। ਉਹ ਕਦੋਂ ਧੋਏਗਾ? ਜਦੋਂ ਉਹ ਹੱਥ ਉਸ ਪਾਣੀ ਦੇ ਵਿਚ ਪਾ ਕੇ ਮਲੇ ਗਏ। ਇਸੇ ਤਰ੍ਹਾਂ ਮਨ ਵੱਖਰਾ ਰਿਹਾ ਤੇ ਗੁਰੂ ਕਾ ਸ਼ਬਦ ਵੱਖਰਾ ਰਹਿ ਗਿਆ, ਸੁਣਦੇ ਰਹੇ ਅਸੀਂ ਮਨ ਤੱਕ ਗਿਆ ਨਾ, ਪੜ੍ਹਦੇ ਰਹੇ ਮਨ ਤੱਕ ਗਿਆ ਨਾ, ਤੇ ਸਾਰੀ ਉਮਰ ਲੰਘ ਜਾਏਗੀ। ਪਰ ਜਿੰਨਾ ਚਿਰ ਇਹ ਸ਼ਬਦ ਮਨ ਤੱਕ ਨਹੀਂ ਜਾਂਦਾ, ਉਨਾ ਚਿਰ ਮਨ ਦੀ ਮੈਲ ਵੀ ਨਹੀਂ ਲਾਏਗਾ। ਇਹ ਦੋਵੇਂ ਇਕੱਠੇ ਹੋਣੇ ਚਾਹੀਦੇ ਨੇ ਨਾ, ਇਨ੍ਹਾਂ ਦੋਵਾਂ ਦਾ ਸੰਪਰਕ ਹੋਣਾ ਚਾਹੀਦਾ, ਮਨ ਦਾ ਤੇ ਸ਼ਬਦ ਦਾ, ਪਾਣੀ ਦਾ ਤੇ ਹੱਥਾਂ ਦਾ। ਉਹ ਤਾਂ ਧੋਵੇਗਾ, ਉਹ ਮੈਲ ਤਾਂ ਧੁੱਪੇਗੀ ਜੇ ਉਸ ਹੱਥਾਂ ਦੇ ਨਾਲ ਪਾਣੀ ਛੂ ਗਿਆ, ਫਿਰ ਉਨ੍ਹਾਂ ਹੱਥਾਂ ਨੂੰ ਮਲਿਆ, ਫਿਰ ਉਹ ਮਿੱਟੀ ਲਾਏਗਾ। ਇਸੇ ਤਰ੍ਹਾਂ ਜਿਹੜਾ ਧਰਮ ਹੈ, ਜਿਹੜਾ ਸ਼ਬਦ ਹੈ, ਜਿਹੜਾ ਨਾਮ ਅਸੀਂ ਜਪਨੇ ਆ, ਇਹ ਉਨ੍ਹਾਂ ਚਿਰ ਸਾਡੀ ਮੈਲ ਬਿਲਕੁਲ ਨਹੀਂ ਲਾਏਗਾ ਜਿੰਨਾ ਚਿਰ ਇਹ ਸ਼ਬਦ ਸਾਡੇ ਮਨ ਵਿਚ ਨਾ ਗਿਆ ਤੇ ਮਨ ਨੂੰ ਮਲਿਆ ਨਾ। ਅੰਤਰਗਤ ਤੀਰਥ ਮਲ ਨਾਓ, ਮਨ ਨੂੰ ਮਲ ਕੇ ਨਹਾਉਣਾ, ਵੈਸੇ ਨਹੀਂ, ਆ ਸਰੀਰ ਨੂੰ ਮਨੁੱਖ ਪਾਣੀ ਥੋੜੀ ਡੋਲਦਾ, ਉਤੋਂ ਸਿਰਫ ਉਹਨੂੰ ਮਲਦਾ ਵੀ ਹੈ, ਤਾਂ ਮਿੱਟੀ ਲੈਂਦੀ, ਤਾਂ ਮੈਲ ਲੈਂਦੀ। ਪਰ ਜਿਸ ਮਨ ਦੇ ਮੈਲ ਦੀ ਆਪਾਂ ਧਰਮ ਦੀ ਗੱਲ ਕਰ ਰਹੇ ਹਾਂ, ਇਹ ਤਾਂ ਇੱਕ ਸ਼ਬਦ ਉਹਦੇ ਦੁਆਲੇ ਦੁਆਲੇ ਪਰਿਕਰਮਾ ਕਰੀ ਜਾ ਰਿਹਾ। ਮਨ ਦੇ ਉੱਤੇ ਸ਼ਬਦ ਤਾਂ ਡੁੱਲਦਾ ਨਹੀਂ, ਅਸੀਂ ਮਨ ਨੂੰ ਬਚਾ ਲੈਂਦੇ ਹਾਂ, ਕਵਰੇਜ ਕੀਤਾ ਹੋਇਆ, ਛਤਰੀ ਲਈ ਹੋਈ ਹੈ ਮਨ ਦੇ ਉੱਤੇ, ਉਪਰ ਉਹਦੀ ਬੂੰਦ ਪੈਣ ਹੀ ਨਹੀਂ ਦਿੰਦੇ ਨਾਮ ਦੀ। ਜਿਉਂ ਹੀ ਗੁਰੂ ਕਾ ਸ਼ਬਦ ਆਉਂਦਾ ਹੈ, ਉਹਦੀ ਵਿਚਾਰ ਆਉਂਦੀ ਏ, ਇਕਦਮ ਅਸੀਂ ਢੱਕ ਲੈਂਦੇ ਹਾਂ, ਅੰਦਰ ਜਿਹੜਾ ਖਿਆਲ ਪੈਦਾ ਹੁੰਦਾ ਇਹਨਾਂ ਚੀਜ਼ਾਂ ਨਾਲ ਚਲੋ ਸਾਡਾ ਕੋਈ ਸੰਬੰਧ ਨਹੀਂ, ਆਪਾਂ ਤੇ ਗੁਰੂ ਨੂੰ ਮੱਥਾ ਟੇਕਣਾ ਹੈ। ਇਹ ਖਿਆਲ ਅੰਦਰੋਂ ਢੱਕ ਲੈਂਦਾ ਮਨ ਨੂੰ, ਉਹਦੇ ਤੱਕ ਸ਼ਬਦ ਨਹੀਂ ਜਾਣ ਦਿੰਦਾ। ਹੁਣ ਇਹ ਨਹੀਂ ਪਤਾ ਵੀ ਜਿਹੜੇ ਗੁਰੂ ਨੂੰ ਆਪਾਂ ਗੁਰੂ ਸਮਝ ਰਹੇ ਹਾਂ ਇਹ ਉਹੀ ਤਾਂ ਕਹਿ ਰਿਹਾ ਹੈ, ਇਹ ਉਹਦੇ ਨਾਲ ਸੰਪਰਕ ਕਰਨ ਵਾਲੀ ਕਹਾਣੀ। ਇਹ ਵੀ ਲੋਕ ਸੋਚਦੇ ਨੇ ਵੀ ਗੁਰੂ ਉਧਰ ਹੈ, ਵਿਚਾਰ ਹੋਰ ਚੀਜ਼ ਹੈ। ਵਿਚਾਰ ਤਾਂ ਗੁਰੂ ਦੀ ਹੈ ਨਾ, ਸ਼ਬਦ ਦੀ ਵਿਚਾਰ ਹੈ, ਸ਼ਬਦ ਦਾ ਹੀ ਕੀਰਤਨ ਹੈ, ਸ਼ਬਦ ਦੀ ਵਿਚਾਰਧਾਰਾ। ਜੇ ਕੋਈ ਉਹਦੀ ਵਿਸਤਾਰ ਕਰ ਰਿਹਾ ਤਾਂ ਉਹ ਗੁਰੂ ਹੀ ਆਪ ਹੀ ਕਰ ਰਿਹਾ ਹੈ ਸਭ ਕੁਝ। ਪਰ ਇਧਰਲੀ ਕਹਾਣੀ ਨਾਲ ਸਾਡਾ ਮਨ ਸੈੱਟ ਨਹੀਂ ਬਹਿੰਦਾ, ਇਸ ਕਰਕੇ ਉਹ ਚੁਣਿਆ ਹੋਇਆ ਲੋਕਾਂ ਨੇ ਇਸ ਢੰਗ ਦਾ ਵੀ ਚਲੋ ਜਿਹਦੇ ਵਿਚ ਕੋਈ ਸੌਖਾ ਜਿਹਾ ਕੰਮ ਹੋਵੇ। ਇਸ ਲਈ ਜਿੰਨਾ ਚਿਰ ਸ਼ਬਦ ਮਨ ਵਿਚ ਨਹੀਂ ਜਾਂਦਾ ਉਨਾ ਚਿਰ ਦੀ ਮੈਲ ਕਿਵੇਂ ਉਤਰੇਗੀ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਨਾਮ ਦਾ ਧਿਆਨ ਕੀਤਾ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਧਿਆਨ ਕੀਤਾ ਸ਼ਬਦ ਦੇ ਰਾਹੀ, ਉਹਦੀ ਹਜ਼ੂਰੀ ਵਿਚ ਰਹੇ, ਉਹਦੇ ਪਿਆਰ ਵਿਚ ਵਿਚਰੇ, ਉਹਦੇ ਨਾਲ ਗਲਵਕੜੀ ਪਾਈ, ਉਹਦੀ ਹੋਂਦ ਨੂੰ ਮੰਨਿਆ, ਉਹ ਮਨੁੱਖ ਅੰਦਰੋਂ ਪਵਿੱਤਰ ਹੋ ਗਏ, ਉਨ੍ਹਾਂ ਦਾ ਮਨ ਸੁਗੰਧੀ ਨਾਲ ਭਰਿਆ ਗਿਆ। ਕਹਿਣ ਲੱਗੇ ਪਵਿੱਤ ਹਰ ਧਿਆਇਆ, ਪਵਿੱਤ ਹੋਏ ਉਹ ਪਵਿੱਤਰ ਹੋ ਗਏ। ਕਿਵੇਂ ਧਿਆਇਆ ਉਨ੍ਹਾਂ ਨੇ, ਕਿਵੇਂ ਯਾਦ ਕੀਤਾ? ਗੁਰਮੁਖ ਜਿਨੀ ਧਿਆਇਆ, ਜਿਨ੍ਹਾਂ ਨੇ ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਧਿਆਉਣ ਦਾ ਯਤਨ ਕੀਤਾ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਉਹ ਆਪ ਹੀ ਪਵਿੱਤਰ ਨਹੀਂ ਹੋਏ, ਉਨ੍ਹਾਂ ਨੇ ਆਪਣੇ ਮਾਤਾ ਪਿਤਾ ਨੂੰ ਵੀ ਪਵਿੱਤਰ ਕਰ ਦਿੱਤਾ ਜਿਨ੍ਹਾਂ ਨੇ ਉਹਨੂੰ ਜਨਮ ਦਿੱਤਾ ਸੀ। ਐਸੇ ਮਨੁੱਖ ਆਪਣੇ ਪਰਿਵਾਰ ਨੂੰ ਵੀ ਪਵਿੱਤਰ ਕਰ ਗਏ, ਆਪਣੇ ਖਾਨਦਾਨ ਨੂੰ ਵੀ, ਆਪਣੇ ਘਰ ਨੂੰ ਵੀ ਉਨ੍ਹਾਂ ਨੇ ਪਵਿੱਤਰ ਕਰ ਲਿਆ। ਜਿੰਨੇ ਤੀਰਥ ਨੇ, ਜਿੰਨੇ ਧਾਰਮਿਕ ਸਥਾਨ ਨੇ ਕਿਵੇਂ ਬਣੇ ਨੇ, ਇਨ੍ਹਾਂ ਥਾਵਾਂ ਤੇ ਨਾਮ ਜਪਣ ਵਾਲੇ ਮਨੁੱਖ ਰਹੇ ਨੇ, ਉਹ ਹੀ ਤੀਰਥ ਬਣ ਗਏ। ਉਨ੍ਹਾਂ ਦੇ ਸਧਾਰਨ ਜਿਹੇ ਨਲਕੇ ਜਿੱਥੇ ਉਹ ਇਸ਼ਨਾਨ ਕਰਦੇ ਸਨ ਬਾਅਦ ਵਿਚ ਉਹ ਸਰੋਵਰ ਬਣ ਗਏ। ਉਹ ਕਿਵੇਂ ਹੋਇਆ? ਸਿਰਫ ਨਾਮ ਦੇ ਰਾਹੀਂ। ਇਸ ਲਈ ਸਤਿਗੁਰੂ ਕਹਿੰਦੇ ਤੂੰ ਤੀਰਥਾਂ ਵੱਲ ਦੌੜ ਰਿਹਾ ਹੈ, ਪਰ ਜਿਸ ਨਾਮ ਨੇ ਤੀਰਥ ਬਣਾਏ ਨੇ ਤੂੰ ਉਸ ਨਾਮ ਨਾਲ ਕਿਉਂ ਨਹੀਂ ਜੁੜਦਾ? ਜਿਸ ਨਾਮ ਨੇ ਤੀਰਥ ਪੈਦਾ ਕੀਤੇ ਨੇ, ਤੇ ਸਤਿਗੁਰੂ ਕਹਿ ਰਹੇ ਨੇ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਵਾਈਆ, ਉਨ੍ਹਾਂ ਦੀ ਸਾਰੀ ਸੰਗਤ ਵੀ ਪਵਿੱਤਰ ਹੋ ਗਈ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਇਹ ਆਨੰਦ ਸਾਹਿਬ ਦੀਆਂ ਪੌੜੀਆਂ ਦੀ ਵਿਆਖਿਆ ਹੈ। ਵੈਸੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਕਿਉਂਕਿ ਹਰ ਰੋਜ਼ ਦੇਖਣ ਵਿਚ ਆਉਂਦਾ ਹੈ ਜਦੋਂ ਅਸੀਂ ਮੇਨ ਸ਼ਬਦ ਦੀ ਵਿਆਖਿਆ ਕਰਨੇ ਆ ਉਦੋਂ ਆਪਾਂ ਤੁਰ ਪੈਂਦੇ ਉੱਠ ਕੇ। ਉਹ ਪਹਿਲਾਂ ਕੰਦਰਸ ਬਣਿਆ ਹੁੰਦਾ ਹੈ, ਉਹ ਕੋਈ ਨਾ ਕੋਈ ਕਹਾਣੀ ਉਹਦੇ ਵਿਚ ਮਨ ਫਸਿਆ ਰਹਿੰਦਾ ਹੈ। ਜਿਹੜਾ ਤੱਤ ਭਾਵ ਸੀ ਜਿਹਦੇ ਉੱਤੇ ਬੋਲਿਆ ਜਾ ਰਿਹਾ ਸੀ ਉਹ ਸਿਰਫ 2-4 ਮਿੰਟਾਂ ਵਿਚ ਉਹਦੇ ਅਰਥ ਹੁੰਦੇ ਨੇ, ਇਸ ਲਈ ਇਹ ਕੋਈ ਬਹੁਤਾ ਲੰਬਾ ਸਮਾਂ ਨਹੀਂ। ਇਹਦੇ ਆਧਾਰ ਤੇ ਬੋਲਿਆ ਜਾਂਦਾ ਹੈ। ਜਿਹੜਾ ਸ਼ਬਦ ਆਪਾਂ ਲੈਂਦੇ ਹਾਂ ਇਹ ਬੇਸ ਹੁੰਦਾ ਹੈ, ਬੀਜ ਹੁੰਦਾ ਹੈ, ਉਹਦੀ ਵਿਆਖਿਆ ਤਾਂ ਕੀਤੀ ਜਾਂਦੀ ਹੈ ਤਾਂ ਕਿ ਬਾਅਦ ਵਿਚ ਇਹ ਚੰਗੀ ਤਰ੍ਹਾਂ ਮਨ ਵਿਚ ਪਕੜ ਵਿਚ ਆ ਜਾਏ, ਸਮਝ ਵਿਚ ਆ ਜਾਏ। ਇਸ ਲਈ ਸਤਿਗੁਰੂ ਕਹਿ ਰਹੇ ਨੇ ਉਨ੍ਹਾਂ ਦੇ ਮਨ ਪਵਿੱਤਰ ਹੋ ਗਏ, ਜਿਨ੍ਹਾਂ ਤੇ ਮਨ ਦੇ ਪ੍ਰਦੂਸ਼ਣ ਪਿਆ ਸੀ, ਨਿੰਦਿਆ ਦਾ, ਹੋਰ ਕਈ ਤਰ੍ਹਾਂ ਦਾ ਜਿਹੜੀ ਪਿੱਛੇ ਵਿਆਖਿਆ ਹੋ ਚੁੱਕੀ ਹੈ, ਉਹ ਨਾਮ ਨੇ ਉਨ੍ਹਾਂ ਦੇ ਮਾਤਾ ਪਿਤਾ ਪਰਿਵਾਰ ਕੁਟੰਬ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਜਿਨ੍ਹਾਂ ਨੇ ਉਸ ਨਾਮ ਨੂੰ ਮੂੰਹ ਨਾਲ ਬੋਲਿਆ ਉਹ ਵੀ ਪਵਿੱਤਰ ਹੋ ਗਏ, ਜਿਨ੍ਹਾਂ ਨੇ ਉਸ ਨਾਮ ਨੂੰ ਪਿਆਰ ਨਾਲ ਸੁਣਿਆ ਉਹ ਵੀ ਪਵਿੱਤਰ ਹੋ ਗਏ, ਜਿਨ੍ਹਾਂ ਨੇ ਮਨ ਵਿਚ ਵਸਾਇਆ ਉਹ ਵੀ ਪਵਿੱਤਰ ਹੋ ਗਏ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਾ ਰਤਿਆਇਆ, ਗੁਰੂ ਦੇ ਰਾਹੀਂ ਜਿਨ੍ਹਾਂ ਨੇ ਧਿਆਨ ਕੀਤਾ। ਇਹਦੇ ਵਿਚ ਜਪਣ ਦਾ ਇਕ ਵੀ ਲਫ਼ਜ਼ ਨਹੀਂ ਆਇਆ। ਇਸ ਪੌੜੀ ਦੇ ਵਿਚ ਸਾਰਿਆਂ ਥਾਵਾਂ ਤੇ ਧਿਆਇਆ ਸ਼ਬਦ ਆਉਂਦਾ, ਨਾਮ ਦਾ ਧਿਆਨ ਕਰਨਾ। ਤੇ ਨਾਮ ਦਾ ਧਿਆਨ ਕਿਵੇਂ ਹੋਏਗਾ? ਉਸ ਨਾਮ ਨੂੰ ਜਪਣ ਤੋਂ ਬਾਅਦ ਆਪਣੇ ਮਨ ਦੇ ਵਿਚੋਂ ਉਹਦੀ ਆਵਾਜ਼ ਸੁਣਨੀ, ਉਹਦਾ ਮਨ ਵਿਚ ਧਿਆਨ ਧਰਨਾ ਜਿਹੜੇ ਨਾਮ ਨੂੰ ਅਸੀਂ ਜਪਿਆ। ਇਸ ਲਈ ਜੀਵਨ ਜਿਹੜਾ ਕਿ ਕੁਦਰਤੀ ਤੌਰ ਤੇ ਸਰੀਰਧਾਰੀ ਹੋਣ ਕਰਕੇ ਬਾਹਰੋਂ ਕਈ ਤਰ੍ਹਾਂ ਦੀ ਮੈਲ ਜਿਹੜੀ ਸਾਨੂੰ ਲੱਗਦੀ ਹੈ, ਇਸ ਲਈ ਗੁਰੂ ਸਾਹਿਬ ਨੇ ਇਹ ਤਰੀਕਾ ਸਾਨੂੰ ਦੱਸਿਆ ਕਿ ਦੋਵੇਂ ਵਕਤ ਬਾਣੀ ਨਾਲ ਜੁੜਨਾ, ਕਿਉਂਕਿ ਇਸ ਦਿਨ ਦੀ ਜਿਹੜੀ ਮੈਲ ਹੁੰਦੀ ਹੈ, ਸਮੇਂ ਦੀ ਜਿਹੜੀ ਮੈਲ ਪੈਂਦੀ ਹੈ, ਕਾਰੋਬਾਰ ਕਰਦਿਆਂ ਕੰਮ ਕਰਦਿਆਂ ਮਨੁੱਖ ਦਾ ਮਨ ਭੁੱਲਦਾ ਹੈ, ਉਸ ਮੈਲ ਨੂੰ ਨਾਲੋਂ ਨਾਲ ਖਾਰਜ ਕੀਤਾ ਜਾਏ ਤਾਂ ਕਿ ਸਾਡਾ ਮਨ ਜਿਹੜਾ ਹੈ ਪਵਿੱਤਰ ਰਹੇ। ਪਵਿੱਤਰ ਮਨ ਹੀ ਸੰਪੂਰਨ ਜੀਵਨ ਦੀ ਇੱਕ ਬਹੁਤ ਵੱਡੀ ਬੁਨਿਆਦ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀ ਰਹਿਮਤ ਵਰਤਾਉਣ, ਗੁਰੂ ਕੀ ਸਿੱਖਿਆ ਸਾਡੇ ਮਨ ਵਿਚ ਟਿਕ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ। ਭਾਈ ਸਾਹਿਬ ਅਗਲਾ ਪ੍ਰੋਗਰਾਮ ਤੁਹਾਨੂੰ ਦਰਸਾਉਣਗੇ। ਫਤਿਹ ਦੀ ਸਾਂਝ ਕਰੋ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।